2 ਸਾਲ 7 ਮਹੀਨੇ ਤੇ 27 ਦਿਨ ਰਾਜ ਕਰਨ ਪਿੱਛੋਂ 36.5 ਸਾਲ ਦੀ ਉਮਰ ਵਿਚ ਮਹਾਰਾਜ ਸ਼ੇਰ ਸਿੰਘ ਕਤਲ ਕਰ ਦਿੱਤੇ ਗਏ। ਸਿਰ ਲਾ ਕੇ ਨਿਗੇ ਤੇ ਟੰਗ ਲਏ, ਸ਼ਹਿਰ ਨੂੰ ਹੋ ਤੁਰੇ। ਥੋੜੀ ਦੂਰ ਅੱਗੇ ਉਨ੍ਹਾਂ ਦਾ ਵੱਡਾ ਲੜਕਾ ਟਿੱਕਾ ਪ੍ਰਤਾਪ ਸਿੰਘ ਮਿਲਿਆ 8 ਸਾਲ ਦਾ। ਅਰਦੇ ਖੇਡ ਰਿਹਾ ਪ੍ਰਤਾਪ ਸਿੰਘ ਬਾਲਕ ਰੂਪ ਵਿਪਹਾਰ, ਲਿਖਾ ਲੈਣਾ ਸਿੰਘ ਜਾਂ ਕੜਕ ਪਿਆ ਲਲਕਾਰ, ਟਿੱਕਾ ਕਰਨੀ ਕਹਿ ਪਿਆ ਰੋ ਰੋ ਕਰੇ ਪੁਕਾਰ, ਆਕੇ ਤੂੰ ਦਾਦਾ ਮੈਂ ਪੋਤਰਾ ਜਾਨੋ ਹਾਏ ਨਾ ਮਾਰ, ਪਰ ਮੰਨੀ ਲੈਣਾ ਸਿੰਘ ਨਾ ਮਾਰੀ ਤੇਗ ਉਲਾਰ, 8 ਸਾਲ ਦੇ ਬਾਲ ਦਾ ਲਿਓ ਸੀਤ ਉਤਾਰ। ਟਿੱਕਾ ਪ੍ਰਤਾਪ ਸਿੰਘ 8 ਸਾਲ ਦੇ ਬੱਚੇ ਦਾ ਸਿਰ ਲਾ ਕੇ ਲੈ ਗਏ ਤੇ ਟੰਗ ਲਏ। ਲਾਹੌਰ ਦੇ ਕਿਲੇ ਕੇ ਆਏ, ਅੱਗੋ ਧਿਆਨ ਸਿੰਘ ਵੀ ਮਿਲ ਪਏ। ਬਸ ਭਾਈ ਹੁਣ ਜਿਹਨੇ ਐਨੇ ਪਾਪ ਕੀਤੇ ਨੇ ਧਿਆਨ ਸਿੰਘ ਦੇ, ਸੁੱਕਾ ਤਾਂ ਨਾ ਨਿਕਲ ਜਾਏ ਨਾ, 5 ਕੁ ਮਿੰਟ ਬਸ ਹੋਰ ਲੱਗਣਗੇ। ਤੇ ਪੜ੍ਹ ਕੇ ਚਨਚਰਵਾਰ ਵੀ ਹੈ, ਇਸ ਵਾਸਤੇ ਵੀ ਕੁਝ ਰਹਿਤ ਹੈ। ਫਿਰ ਮੈਂ ਅਰਜ਼ ਕਰ ਰਿਹਾ ਸੀ ਕਿਲੇ ਨਿਕਲਦਾ ਮਿਲਿਆ ਧਿਆਨ ਸਿੰਘ ਜਾ, ਸਾਰਾ ਉਸ ਨੂੰ ਹਾਲ ਸੁਣਾ ਦਿੱਤਾ। ਲਹਿਣਾ ਸਿੰਘ ਨੇ ਆਖਿਆ ਚਲੋ ਅੰਦਰ, ਅਸਾਂ ਤੁਸਾਂ ਦਾ ਕੰਮ ਭੁਗਤਾ ਦਿੱਤਾ, ਚਲੋ ਤਿਲਕ ਦਲੀਪ ਨੂੰ ਦਿਓ ਹੱਥੀ, ਕੰਡਾ ਰਾਹ ਜੋ ਅਸਾਂ ਹਟਾ ਦਿੱਤਾ। ਇਹ ਕੁਸ਼ਾਖ ਵਜ਼ੀਰ ਨੂੰ ਨਾਲ ਲੈ ਕੇ ਅੰਦਰ ਕਿਲੇ ਦੇ ਪੈਰ ਟਿਕਾ ਦਿੱਤਾ। ਉਹ ਜਾਂ ਬੜੇ ਅੰਦਰ ਬਾਹਰੋਂ ਅਰਦਲੀ ਨੇ ਝੱਟ ਹੁਕਮ ਪਾ ਕੇ ਬੂਆ ਲਾ ਦਿੱਤਾ। ਸੰਧਾ ਵਾਲੀਆਂ ਦੀ ਫੌਜ ਘੇਰ ਬੂਆ ਆਮ ਖਾਸ ਨੂੰ ਬਾਹਰ ਅਟਕਾ ਦਿੱਤਾ। ਲਹਿਣਾ ਸਿੰਘ ਤੇ ਰਾਜਾ ਧਿਆਨ ਸਿੰਘ ਬਾਂਹ ਵਿਚ ਬਾਂਹ ਪਾਈ ਅੱਗੇ ਗਏ ਤੁਰੇ ਜਾ ਰਹੇ। ਉਹਦੇ ਪਿੱਛੇ ਗੱਭਰੂ ਅਜੀਤ ਸਿੰਘ ਔਰ ਗਿਆਨੀ ਗੁਰਮੁਖ ਸਿੰਘ ਆ ਰਹੇ। ਉਹ ਪਹਿਲਾ ਦਿਨ ਸੀ, ਕਦੇ ਘੋੜੇ ਵਾਲੀ ਬੰਦੂਕ ਦੁਨਾਰੀ ਪੰਜਾਬ ਇੱਕ ਦਾਖਲ ਹੋਈ, ਉਸ ਤੋਂ ਪਹਿਲਾਂ ਸਭ ਤੋੜੇ ਵਾਲੀਆਂ ਹੋਇਆ ਕਰਦੀਆਂ ਸਨ। ਉਹਦੀ ਇੱਕ ਗੋਲੀ ਸ਼ੇਰ ਸਿੰਘ ਦੀ ਇੱਕ ਠੰਡੀ ਹੋਈ, ਦੂਜੀ ਇਹਦੀ ਨਾਲੀ ਵੀ ਤੜਪ ਰਹੀ। ਲਹਿਣਾ ਸਿੰਘ ਨੇ ਗੱਲ ਤੋਰੀ, ਰਾਜਾ ਸਾਹਿਬ ਹੁਣ ਰਾਜ ਪ੍ਰਬੰਧ ਕਿਵੇਂ ਹੋਵੇਗਾ, ਸਿੰਘਾਸਣ ਤੇ ਕੌਣ ਬੈਠੇਗਾ? ਛੋਟਾ ਜਿਹਾ ਜਵਾਬ ਦਿੱਤਾ ਧਿਆਨ ਸਿੰਘ ਨੇ ਦਲੀਪ ਸਿੰਘ। ਦੂਸਰਾ ਸਵਾਲ ਕੀਤਾ ਲਹਿਣਾ ਸਿੰਘ ਨੇ, ਫਿਰ ਵਜ਼ੀਰ ਕੌਣ ਬਣੇਗਾ? ਕਹਿੰਦਾ ਅਸਲ ਵਿੱਚ ਸੱਚੀ ਗੱਲ ਇਹ ਹੈ ਸਰਦਾਰ ਲਹਿਣਾ ਸਿੰਘ ਜੀ, ਸਿੱਖ ਪੰਥ ਦੇ ਭਲੇ ਵਾਸਤੇ ਇਹ ਸੇਵਾ ਮੈਨੂੰ ਹੀ ਕਰਨੀ ਪੈਗੀ, ਹੋਰ ਕੋਈ ਨਜ਼ਰ ਨਹੀਂ ਆਉਂਦਾ। ਪਿੱਛੇ ਆ ਰਿਹਾ ਗਿਆਨੀ ਗੁਰਮੁਖ ਸਿੰਘ ਦੇ ਅਜੀਤ ਸਿੰਘ। ਗੁਰਮੁਖ ਸਿੰਘ ਤਾਨੇ ਵਾਲ ਕਹਿੰਦਾ ਬੜਾ ਰਾਜਾ ਸਾਹਿਬ, ਇਹ ਕਿੱਧਰ ਦਾ ਇਨਸਾਫ਼ ਹੈ? ਜਦ ਕੜਾ ਹੈ ਨਵਾਂ ਲਾਉਣਾ ਤੇ ਕੜਛਾ ਪੁਰਾਣਾ ਕਿਉਂ ਨਾ ਲੈਣ ਦਿੱਤਾ ਜਾਵੇ? ਤਾਂ ਗੱਭਰੂ ਅਜੀਤ ਸਿੰਘ ਪਿੱਛੇ ਆ ਰਿਹਾ ਸ਼ੇਰ ਨੇ ਬੱਤਰ ਨਹੀਂ ਹੁਕਮ ਦਿੱਤਾ। ਇਹ ਸੱਜਣ ਬੜੇ ਕੋਮਲ ਦਿਲ ਨੇ, ਦੁਸ਼ਮਣ ਨੂੰ ਵੀ ਮਰਦੇ ਵੇਖਣਾ ਨਹੀਂ ਚਾਹੁੰਦੇ, ਚਲੇ ਗਏ। ਜਿਹੜਾ ਤੁਸੀਂ ਕਬਰ ਨੂੰ ਨਿਹਾਲ ਸਿੰਘ ਨੂੰ ਪਿਆਇਆ ਸੀ, ਬਾਕੀ ਦਾ ਅੱਧਾ ਗਲਾਸ ਵਧਿਆ ਪਿਆ, ਬੰਦਾ ਹੁਣੇ ਲੈ ਕੇ ਹਾਜ਼ਰ ਹੋਇਆ। ਸਮਾਪਤ ਕਰਦਾ ਤੇ ਇੱਕ ਮਿੰਟ ਖਲੋ ਜਾਣਾ ਸਾਰੀ ਕਰਕੇ ਨਾ ਉੱਥੇ। 1596 بکرمی مطابق 27 جون 1849 ایسوی نو دنیا تو چلے جی. اونا دے بعد اونا دا جیٹھا پتر کھڑک سنگھ مہاراجا بنیا. 3 مہینے تے 11 دن اس نے راج کیتا. ڈوگریاں نے اس نو تختوں لا کے قید کر لیا اور اس دا پتر ایک کورنو نیال سنگھ اس نو سنگھاسن تے بٹھایا. 1 سال تے 28 دن کورنو نیال سنگھ نے راج کیتا. اسی دن زہر دے کارن مہاراجا کھڑک سنگھ گزر گئے سن. انہاں دا سسکار ہویا. اسی دن سجا کرا کے کور نو زخمی کر دیتا. ڈوگریا نے قلعے دے اندر لے جا کے پتھرا نال کٹ کٹ کے مار دیتا. تا اس تو بعد کور دی ماتا مہارانی چند کوراں تخت تے بیٹھی. اس نے کہا سی میرے گھر پوترا ہون والا ہے. وہ دے ناؤ تے راج کرنا شروع کی. 2 مہینے تے 9 دن اس نے راج کیتا. یا ڈوگریا نے شیر سنگھ نو پڑکا کے حملہ کروا دیتا قلعے تے. 5 دن لڑائی دے بعد شیر سنگھ مہاراجا بنیا. دھیان سنگھ وزیر بنیا. چند کور نو راج پال تو جگیر دے کے وکھریا کر دیتا. دھیان سنگھ تے شیر سنگھ نے گورنر نہار سنگھ دی رانی سردار شام سنگھ اٹاری دی لڑکی بی بی نانکی اس نو زہر دے کے اس دے بچے دی جنم تو پہلا ہی جان لے لی. اے سب تو وڈا انرتھ اور پاپ کیتا. او تو بعد مہارانی چند کوراں نو ਉਹਦੀਆਂ ਗੋਲੀਆਂ ਨੂੰ ਰਿਸ਼ਵਤ ਦੇ ਕੇ ਉਹਨਾਂ ਕੋਲੋਂ ਪੱਥਰਾਂ ਨਾਲ ਕੁੱਟ ਕੁੱਟ ਕੇ ਮਰਵਾ ਦਿੱਤਾ. ਫਿਰ ਸੰਧਾ ਵਰਗੇ ਆਏ ਅੱਗੇ ਉਹਨਾਂ ਮਹਾਰਾਜਾ ਸ਼ੇਰ ਸਿੰਘ ਨੂੰ ਵੀ ਕਤਲ ਕਰ ਦਿੱਤਾ. ਸ਼ੇਰ ਸਿੰਘ ਦੇ ਵੱਡੇ ਪੁੱਤਰ 8 ਸਾਲ ਦੇ ਟਿੱਕਾ ਪ੍ਰਤਾਪ ਸਿੰਘ ਨੂੰ ਵੀ ਕਤਲ ਕਰ ਦਿੱਤਾ ਔਰ ਆਗਾ ਧਿਆਨ ਸਿੰਘ ਡੋਗਰੇ ਨੂੰ ਵੀ ਕਤਲ ਕਰ ਦਿੱਤਾ. ਉਸ ਵੇਲੇ ਦਲੀਪ ਸਿੰਘ 5 ਸਾਲ ਤੇ 11 ਦਿਨ ਦਾ ਹੈ. ਦਲੀਪ ਸਿੰਘ ਨੂੰ ਲਿਆਂਦਾ ਗਿਆ ਤੇ ਉਸ ਨੂੰ ਧਿਆਨ ਸਿੰਘ ਦੇ ਲਹੂ ਨਾਲ ਰਾਜ ਤਿਲਕ ਦਿੱਤਾ. ਅਸਲ ਵਿਚ ਇਸਦਾ ਕਾਰਨ ਕੀ ਹੈ? ਗੜ ਕਸ਼ਮੀਰਾ ਸਿੰਘ ਔਰ ਪਸ਼ੌਰਾ ਸਿੰਘ ਦੋਵੇਂ ਅਜੇ ਮੌਜੂਦ ਹਨ. ਫਿਰ ਦਲੀਪ ਸਿੰਘ ਦੀ ਚੋਣ ਕਿਉਂ ਕੀਤੀ ਗਈ? ਇਹਦਾ ਵੀ ਕੁਝ ਕਾਰਨ ਹੈ. ਦਲੀਪ ਸਿੰਘ ਕਸ਼ਮੀਰਾ ਸਿੰਘ ਔਰ ਪਸ਼ੌਰਾ ਸਿੰਘ ਦੀ ਮਾਤਾ ਮਹਾਰਾਜਾ ਰਣਜੀਤ ਸਿੰਘ ਨੇ ਵਿਧਵਾ ਹੋਈਆਂ ਘਰ ਪਾਈਆਂ ਸਨ. ਉਹ ਦੋਵੇਂ ਉਨ੍ਹਾਂ ਵਿਚੋਂ ਸਨ. ਭਾਵੇਂ ਸਿੱਖੀ ਮਰਿਆਦਾ ਮੁਤਾਬਕ ਉਹ ਵੀ ਵਿਆਹੀਆਂ ਹੋਈਆਂ ਸਨ, ਪਰ ਸੰਧਾ ਵਾਲੀਆਂ ਨੇ ਉਨ੍ਹਾਂ ਨੂੰ ਬਹੁਤੀ ਤਰਜੀਹ ਨਹੀਂ ਦਿੱਤੀ. ਉਨ੍ਹਾਂ ਦੀ ਇੱਜ਼ਤ ਉਨੀ ਨਹੀਂ ਸੀ. ਮਹਾਰਾਣੀ ਜਿੰਦ ਕੌਰਾਂ ਸਰਦਾਰ ਮੰਨਾ ਸਿੰਘ ਔਲਖ ਜੱਟ ਸਰਦਾਰ ਹੈ, ਜੋ ਕੋਟਚੜਾ ਫੌਜ ਵਿਚ ਸਰਦਾਰ ਹੈ, ਉਹਦੀ ਲੜਕੀ. ਇਹਦੀ ਵੱਡੀ ਭੈਣ ਪਠਾਣੀਆਂ ਸਰਦਾਰਾਂ ਵੱਲੇ ਵਿਆਹੀ ਗਈ. ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸਮਿਥ ਵਰਗੇ ਇਤਿਹਾਸਕਾਰਾਂ ਨੇ ਸਾਡੀ ਸਭਿਅਤਾ ਤੋਂ ਜਾਣੂ ਨਾ ਹੋਣ ਦੇ ਕਾਰਨ ਜਿੰਨਾਂ ਨੂੰ ਇੱਕ ਡਾਂਸਿੰਗ ਗਰਲ ਲਿਖਿਆ ਹੈ, ਇੱਕ ਨੱਚਣ ਵਾਲੀ ਲੜਕੀ ਲਿਖਿਆ ਹੈ. ਇਸ ਤੋਂ ਵੱਡਾ ਅਨਰਥ ਔਰ ਅਤਿਆਚਾਰ ਕੀ ਹੋ ਸਕਦਾ? ਫਕੀਰ ਅਜ਼ੀਜ਼ੁਦੀਨ ਨੇ ਇੱਕ ਵਾਰ ਇਹ ਗੱਲ ਚੱਲੀ. ਕਿਸੇ ਨੇ ਕਿਹਾ, ਉਹ ਕੰਨਾਂ ਨੂੰ ਹੱਥ ਲਾ ਕੇ ਤਾਂ ਹੀ ਮਾਰ ਕੇ ਰੋ ਉੱਠਿਆ. ਫਕੀਰ ਅਜ਼ੀਜ਼ੁਦੀਨ ਦਾ ਲੜਕਾ ਕਹਿੰਦਾ, ਉਹ ਹਨੇਰ ਇਤਨਾ ਅਤਿਆਚਾਰ ਹੈ, ਇਤਨਾ ਅਨਰਥ, ਇਤਨਾ ਵੱਡਾ ਝੂਠ. ਕਹਿੰਦਾ, ਮੈਂ ਆਪਣੇ ਪਿਤਾ ਦੇ ਨਾਲ ਜੰਜ ਗਿਆ ਸਾਂ ਜਦ ਮਹਾਰਾਣੀ ਜਿੰਦ ਕੌਰਾਂ ਨੂੰ ਵਿਆਹ ਕੇ ਲਿਆਂਦਾ. ਤੇ ਖੈਰ, ਮੇਰਾ ਕਹਿਣ ਤੋਂ ਮਤਲਬ ਕਿ ਜਿੰਦਾਂ ਦਾ ਪਹਿਲਾ ਘਰਾਣਾ ਵੀ ਇੱਕ ਤਾਕਤ ਵਾਲਾ ਹੈ. ਇਸ ਵਾਸਤੇ ਜਿੰਦਾਂ ਦੇ ਪੁੱਤਰ ਨੂੰ ਚੁਣਿਆ ਗਿਆ ਰਾਜਗੱਦੀ ਦੇਣ ਵਾਸਤੇ. ਭਾਵੇਂ ਸੰਧਾ ਵਾਲੀਆਂ ਨੇ ਦਲੀਪ ਸਿੰਘ ਨੂੰ ਮਹਾਰਾਜਾ ਬਣਾ ਕੇ ਲਹਿਣਾ ਸਿੰਘ ਵਜ਼ੀਰ ਹੋਣ ਦਾ ਐਲਾਨ ਕੀਤਾ, ਇਹਨਾਂ ਚਾਲ ਕੀਤੀ, ਪੰਡਿਤ ਲਾਲ ਸਿੰਘ ਨੂੰ ਭੇਜਿਆ ਤੇ ਜਾ ਕੇ ਬੁੱਧੂ ਦੇ ਆਵੇ ਤੋਂ ਹੀਰਾ ਸਿੰਘ ਨੂੰ ਔਰ ਜੱਲੇ ਪੰਡਿਤ ਨੂੰ ਸੁਚੇਤ ਸਿੰਘ ਨੂੰ ਇਹਨਾਂ ਨੂੰ ਬੁਲਾ ਕੇ ਲਾਇਆ. ਮਹਾਰਾਜ ਧਿਆਨ ਸਿੰਘ ਤੁਹਾਡੇ ਨਾਲ ਕੁਝ ਉਚੇਚੀ ਵਿਚਾਰ ਕਰਨਾ ਚਾਹੁੰਦੇ. ਨਿਸ਼ਾਨਾ ਇਹ ਸੀ ਉਹ ਕਿਲੇ ਵਿਚ ਆਉਣ, ਉਹਨਾਂ ਨੂੰ ਖਤਮ ਕਰ ਦਿੱਤਾ ਜਾਏ. ਪਰ ਜੱਲਾ ਪਿੰਡ ਪੰਡਿਤ ਬੜਾ ਸ਼ਰਾਰਤੀ, ਉਹਨੇ ਕਿਹਾ, ਖਬਰਦਾਰ ਕਿਲੇ ਵਿਚ ਨਾ ਜਾਇਓ, ਖਤਰਾ ਜੇ ਕਹੋ ਕਿ ਰਾਜਾ ਧਿਆਨ ਸਿੰਘ ਦੇ ਆਪਣੇ ਹੱਥਾਂ ਦੀ ਲਿਖੀ ਚਿੱਠੀ ਆਵੇ ਤੇ ਫਿਰ ਸੀ ਮੰਨਣ ਨੂੰ ਤਿਆਰ, ਐਵੇਂ ਨਹੀਂ ਮੰਨਣ ਨੂੰ ਤਿਆਰ. ਖੈਰ, ਉਸੇ ਦਿਨ ਸਾਰੀ ਗੱਲ ਪ੍ਰਗਟ ਹੋ ਗਈ ਕਿ ਸ਼ੇਰ ਸਿੰਘ ਕਤਲ ਹੋ ਗਿਆ, ਧਿਆਨ ਸਿੰਘ ਕਤਲ ਹੋ ਗਿਆ. ਕਿਰਿਆ ਸਿੰਘ ਖਾਲਸਾ ਫੌਜਾਂ ਅੱਗੇ ਜਾ ਪਿੱਟੇ ਕਿ ਵੇਖੋ ਸੰਧਾ ਵਾਲੀਏ ਮਹਾਰਾਜਾ ਰਣਜੀਤ ਸਿੰਘ ਦੀ ਬੰਸ ਨੂੰ ਖਤਮ ਕਰਕੇ ਆਪ ਰਾਜ ਸੰਭਾਲਣਾ ਚਾਹੁੰਦੇ ਨੇ, ਸ਼ਰੀਕ ਹੈ ਉਹਨਾਂ. ਇਸ ਵਾਸਤੇ ਫੌਜਾਂ ਨੂੰ ਤਨਖਾਹ ਦਾ ਲਾਲਚ ਦੇ ਕੇ ਕਿਰਿਆ ਸਿੰਘ ਨੇ ਭੜਕਾਇਆ, ਕਿਲੇ ਉੱਤੇ ਹਮਲਾ ਕਰਵਾ ਦਿੱਤਾ। اگلے دن لڑائی بھی لڑدیا لہنا سنگھ اجیت سنگھ دونوں مارے گئے پر یہ نہ سگو ایک دن راج کیتا ہیرا سنگھ پنجاب کا وزیر اعظم بنیا مہاراجا اس نے دلیپ سنگھ نو رہن دیتا ہوں کچھ حصہ میں ذرا سنکھیپ کہہ کے اگیرے چلنا بہت لمبی کہانی تے میں انت پہنچن دی اچھا رکھتا ہوں سوچتا ہیرا سنگھ کہ جو میرے پتا نے کام شروع کیتا اس میں پورا کمی نہ کمی کرنا تو دلیپ سنگھ جو پہلے دوجے دو شہزادیا نو ختم کیوں نہ کیتا جا اس نے شہزادہ کشمیرا سنگھ ادر سنگھ سندا والیا بھائی صاحب بھائی بیر سنگھ سنت نورنگا وادیے ان تینوں مٹھے والے کے مقام سے ستلج کے کنڈے تحصیل قصور مروا دیتا فوجاں بھیج کے جس کارن خالسا فوجاں پرکیا کشمیرا سنگھ کا بیر لین واسطے انہوں نے ہیرا سنگھ نو قتل کر دیا اس تو بعد مہاراجی جند کورا کا برا سردار جواہر سنگھ وزیر بنے کوئی غلطی اس تو ہوئی انہوں خطرہ سی کہ میرے پنےوے کے برخلاف کسی پشورا سنگھ بغاوت نہ کر دے انہیں اڑکتے قلعے دھوکھے نال پشورا سنگھ نو قید کروا کے وہ ٹکڑے کر کے دریا اٹک رڑا دیتا خالسا فوجیاں پڑکیاں انہوں نے جواہر سنگھ قتل کر دیتا ہوں وزیر بننے واسطے کوئی تیار نہیں مطلب یہ نہیں کہ نیتی وانا دے دل وچوں وزارت کی خواہش مٹ گئی سی ہر ایک دے اندر یہ پی سی کہ خالسا فوجوں نو قابو وچ کون رکھ سکے گا اس واسطے وزیر بن کی کسی حامی نہیں پری اخیر کچھ سرداراں نے سبھا بنا کے مہاراجی جند کورا آپ راج کرن لگی مرلال سنگھ تے تیگ سنگھ نے اسی سمے تو غنیمت سمجھ کے اندر خانے انگریزاں نال گنڈ لی کہ خالسا فوجوں نے تیرے نال لڑا کے مروا دینا اسی تیرے وفادار رہاں گے لڑائی بھی تیرا حکم منا گے خالسا فوجاں جو منہ زور ہو چکی نے اے ماریاں جان اسی تہاڈیاں شرطاں من کے تہاڈے نال صلح کر لواں گے انگریز اس ویلے ترکھا ہوا سی سکھاں دی وڈی وڈی طاقت تو اور ہر قیمت اتنے پنجاب نال کوئی صلح کرنا چاہوں گا جب پنجاب دے لیڈر ہی اور دے آپ چرنی جا کے انہوں ہور کی چاہیے سی سودا پکا ہو گیا اخیر مہاراجا رنجیت سنگھ کے سماج اتنے ایک بڑا پارا اکٹھ ہویا یہاں پنڈتوں نے پاو تیج سنگھ اور لال سنگھ نے بڑی جوشیلیاں تقریر کر کے خالسا فوجوں نو پڑکا کے انگریزوں کے خلاف لڑائی دا اعلان کر دیتا انگریزوں کا پولیٹیکل ایجنٹ میکگریگر اس ویلے ہے اتنے اس نے سکھان کی تاریخ لکھی انگریزی وچ اس دی دوسری جلد 39 صفحے تے وہ آپ صاحب لفظاں وچ منتا ہے کہ مہاراجی جند کورا اس لڑائی دے حق وچ نہیں سی پاو جنہ اور شام سنگھ نہیں سن چاہتے کہ لڑائی ہوے کارن وہ سمجھتے سن کہ مہاراجا یہ چھوٹا ہے تے گھر پاٹا ہوئے پاوے انگریزاں نے مجبور کر دیتا لڑائی کرن واسطے پر پھر بھی چار دیہڑے دب کے کٹ لینے چاہیے نے دلیپ سنگھ جوان ہو کے طاقت سنبھال لے گا پھر نجٹ لے گا گندا لڑائی کے خلاف ہے مگر انگریز کے ہاتھی وکیا ہوئے ہاں پنڈتوں نے لڑائی کا اعلان کر دیتا لاہور دربار کی 32,000 فوج لے کے لال سنگھ تیج سنگھ نے سبراواں تو دریا ستلج پار کیتا فیروزپور والے پاسے بالکل سبراواں کے سامنے ایک چھوٹا جا پنڈ ہے جس نو فتح گڑھ سبرا کہندے نے ستلج کے کنڈے تے جا کے اوتھے سکھاں نے اپنا ایک کچا قلعہ بنا لیا ایتھوں 11,000 فوج لے کے پنڈت لال سنگھ اگے ودیا اس نے فیروزپور نو جا کے گھیرا پا لیا فیروزپور اس ویلے انگریزاں دا جرنیل سر جان لٹلر کیول 7,000 فوج سنے بیٹھا ہے دارو سکہ اور بہت سارا خزانہ اتے انگریزاں دا اس ویلے ہے انگریز مورخان کی رائے ہے کہ جے جاندے ہاں ہی لال سنگھ فیروزپور تے حملہ کر دے وے اور اپنی فوجاں نو اگلے پنڈاں وچ کھلار کے لٹن دا حکم دے دے وے تو انگریز سدا وار تے ہار جان بس سارے لیڈر کچھ بچے پھر رہے ہیں انہوں نے ڈیوٹیاں سنبھال لیں بس سارے لیڈر انگریزاں تے فتح پراپت کرن واسطے نہیں سن گئے اپنی قوم نو آپ مروان واسطے گئے اس کا کروں یہ تار کے تورے سن کہ آج ماں تیگو کفن باندھے ہوئے جاتا ہوں میں عذر میرے قتل کرنے میں وہ اب لائیں گے ਜਿਹੜਾ ਘਰੋਂ ਇਹ ਧਾਰ ਕੇ ਤੁਰੇ ਉਹਨੂੰ ਕੌਣ ਬਚਾ ਸਕਦਾ। ਜਾਣਦੇ ਪੰਡਿਤ ਲਾਲ ਸਿੰਘ ਨੇ ਅੰਗਰੇਜ਼ਾਂ ਦੇ ਪੋਲੀਟੀਕਲ ਏਜੰਟ ਬਰਾਡਫੁੱਟ ਨੂੰ ਚਿੱਠੀ ਲਿਖੀ ਕਿ ਮੈਂ ਸੱਚੇ ਦਿਲੋਂ ਅੰਗਰੇਜ਼ਾਂ ਦਾ ਵਫ਼ਾਦਾਰ ਹਾਂ, ਕੀਤੇ ਵਾਅਦੇ ਉੱਤੇ ਪੱਕਾ ਹਾਂ, ਸਿੱਖਾਂ ਦਾ ਜਰਨੈਲ ਬਣ ਕੇ ਖਾਲਸਾ ਫੌਜ ਲੈ ਕੇ ਆ ਗਿਆ ਹਾਂ, ਹੁਣ ਦੱਸੋ ਮੈਨੂੰ ਕੀ ਕਰਨਾ ਚਾਹੀਦਾ। ਲੀਡਰ ਸਾਡਾ ਹੈ ਤੇ ਹੁਕਮ ਉਥੋਂ ਪੁੱਛਦਾ ਹੈ ਜਿਹਦੇ ਨਾਲ ਲੜਨ ਵਾਸਤੇ ਗਏ। ਬਰਾਡਫੁੱਟ ਦੇ ਨਾਇਬ ਨਿਕਲਸਨ ਨੇ ਜਵਾਬ ਦਿੱਤਾ, ਜੇ ਆਪਣੇ ਕੀਤੇ ਵਾਅਦੇ ਉੱਤੇ ਪੱਕੇ ਹੋ, ਸੱਚੇ ਦਿਲੋਂ ਅੰਗਰੇਜ਼ਾਂ ਦੇ ਵਫ਼ਾਦਾਰ ਹੋ ਤਾਂ ਫਿਰੋਜ਼ਪੁਰ ਤੇ ਹਮਲਾ ਨਾ ਕਰੋ, ਆਪਣੀ ਫੌਜ ਨੂੰ ਮੁਦਕੀ ਦੇ ਮੈਦਾਨ ਵਿਚ ਗਵਰਨਰ ਜਨਰਲ ਦੇ ਸਾਹਮਣੇ ਲੈ ਜਾਓ। ਖਾਲਸਾ ਜੀ ਇੱਕ ਰਮਜ਼ ਦੀ ਗੱਲ ਸਮਝਣਾ ਕਿ ਚਲਾਕ ਲੀਡਰ ਕੌਮ ਨੂੰ ਧੋਖਾ ਕਿਵੇਂ ਦਿਆ ਕਰਦੇ। ਲਾਲ ਸਿੰਘ ਨੇ ਕਿਹਾ ਖਾਲਸਾ ਫੌਜ ਦੀ ਇੱਜ਼ਤ ਇਸ ਵਿਚ ਹੈ ਕਿ ਅਸੀਂ ਅੰਗਰੇਜ਼ਾਂ ਦਾ ਜੰਗੀ ਲਾਡ ਫੜਨਾ ਹੈ, ਛੋਟੀਆਂ ਛੋਟੀਆਂ ਲੀਡਰਾਂ ਉਤੇ ਹਮਲਾ ਕਰਕੇ ਅਸੀਂ ਆਪਣੀ ਇੱਜ਼ਤ ਨੂੰ ਨੀਵੀਆਂ ਨਹੀਂ ਕਰਨਾ। ਇਸ ਵਾਸਤੇ ਖਾਲਸੇ ਦੀ ਸ਼ਾਨ ਹੈ ਕਿਸੇ ਵੱਡੇ ਨੂੰ ਮਾਰਨਾ। ਸੋ ਘੇਰਾ ਉਠਾਇਆ ਫਿਰੋਜ਼ਪੁਰ ਦਾ, ਵਾਪਸ ਆਪਣੇ ਕਿਲੇ ਚ ਪਹੁੰਚਿਆ, ਉਥੋਂ ਕੇਵਲ 9,000 ਫੌਜ ਲਈ, ਜਿਹਦੇ ਵਿਚ 4,000 ਉਹਦੀ ਆਪਣੀ ਨਿੱਜੀ ਫੌਜ ਹੈ ਤੇ ਉਹ 4,000 ਦੀ 4,000 ਹੀ ਕੁਝ ਮੁਸਲਮਾਨ ਹਨ, ਕੁਝ ਜੰਮੂ ਦੇ ਡੋਗਰੇ ਹਨ, 5,000 ਸਿੱਖ, 5,000 ਸਿੱਖ ਫੌਜ। 18 ਨਵੰਬਰ 1845 ਨੂੰ ਮੁਦਕੀ ਦੇ ਮੈਦਾਨ ਵਿਚ ਲਾਲ ਸਿੰਘ ਖਾਲਸਾ ਫੌਜਾਂ ਨੂੰ ਉਸ ਵੇਲੇ ਲੈ ਕੇ ਪਹੁੰਚਿਆ ਜਿਸ ਵੇਲੇ ਅੰਗਰੇਜ਼ਾਂ ਨੇ ਆਪਣੀ ਪੂਰੀ ਤਰ੍ਹਾਂ ਮੋਰਚਾਬੰਦੀ ਕਰ ਲਈ। ਹੁਣ ਇੱਕ ਪਾਸੇ ਲਗਭਗ 11-12 ਹਜ਼ਾਰ ਅੰਗਰੇਜ਼ਾਂ ਦੀ ਫੌਜ ਹੈ, ਇੱਕ ਪਾਸੇ 9,000 ਲਾਲ ਸਿੰਘ ਦੀ ਲਾਹੌਰ ਦਰਬਾਰ ਦੀ ਫੌਜ ਹੈ। ਜਿਸ ਵੇਲੇ ਤੌਸਿਆਂ ਤੇ ਪਈਆਂ ਚੋਟਾਂ ਦੋਹਾਂ ਪਾਸੇ ਸੂਰਮੇ ਮੈਦਾਨ ਵਿਚ ਇਹ ਉਮਰੇ ਲੱਗੇ ਹੋਏ ਗਏ। ਤੋਂ ਪਹਿਲਾਂ ਸਾਡੇ ਸਿਪਾਹੀ ਇਹ ਕਹਿੰਦੇ ਸਨ ਕਿਸੇ ਕੇ ਗੱਪੀ ਬਹੁਤੇ ਨੇ, ਪਰ ਗੱਪਾਂ ਬੜੀਆਂ ਮਾਰਦੇ ਨੇ, ਇਹ ਲੜਨ ਜੋਗੇ ਨਹੀਂ। ਮਗਰ ਪਹਿਲੀ ਮੁੱਠਭੇੜ ਵਿਚ ਹੀ ਸਾਨੂੰ ਪਤਾ ਲੱਗ ਗਿਆ ਕਿ ਅੱਜ ਕਿਸੇ ਮਰਦ ਕੌਮ ਨਾਲ ਵਾਪੇ। ਪਹਿਲੀ ਮੁੱਠਭੇੜ ਵਿਚ ਸਿੱਖਾਂ ਨੇ ਦੋਵਾਂ ਪਾਸਿਆਂ ਦੇ ਮੋਰਚੇ ਤੋੜ ਦਿੱਤੇ। ਅੱਜ ਨਾਲ ਦਿਨ 2 ਵਜੇ ਤੋਂ ਟਲਿਆ ਇਹ ਦਿਨ ਜਦ ਲੜਾਈ ਸ਼ੁਰੂ ਹੋਈ, ਤੇ ਸ਼ਾਮ ਤੋਂ ਪਹਿਲਾਂ ਅੰਗਰੇਜ਼ਾਂ ਦੇ ਦੋਵਾਂ ਪਾਸਿਆਂ ਦੇ ਮੋਰਚੇ ਟੁੱਟ ਗਏ। ਉਹ ਕਹਿੰਦਾ ਸਾਡੇ ਯੂਪੀ ਦੇ ਸਿਪਾਹੀ ਤਰਲੇ ਲੈਂਦੇ ਰੌਲਾ ਪਾਉਂਦੇ ਫਿਰਦੇ ਸੀ, ਹਮ ਭੁੱਖ ਔਰ ਪਿਆਸ ਸੇ ਮਰ ਰਹਾ ਹੈ, ਹਮ ਕਿਆ ਕਰ ਸਕਦਾ ਹੈ। ਸਿੱਖਾਂ ਨੇ ਦੋਵਾਂ ਪਾਸਿਆਂ ਦੇ ਮੋਰਚੇ ਤੋੜ ਦਿੱਤੇ, ਕੇਵਲ ਵਿਚਕਾਰਲਾ ਮੋਰਚਾ ਕਾਇਮ ਰਹਿ ਗਿਆ ਜਿਸ ਕੇ ਲਾਰਡ ਹਾਰਡਿੰਗ ਔਰ ਲਾਰਡ ਗੱਪ ਆਪ ਮੌਜੂਦ ਖਲੋਤੇ ਸਨ। ਬਾਕੀ ਦੀਆਂ ਫੌਜਾਂ ਨੱਸ ਕੇ ਦੋਵਾਂ ਪਾਸਿਆਂ ਦੀਆਂ ਸਾਡੀ ਫੌਜ ਦੇ ਪਿਛਲੇ ਪਾਸੇ ਜਾ ਕੇ ਲੁਕੀਆਂ ਖਲੋਤੀਆਂ ਸਨ। ਤਾਂ ਅੰਗਰੇਜ਼ ਮੁਰਖਾਂ ਦੀ ਰਾਏ ਹੈ ਜਿਹੜੇ ਉਸ ਲੜਾਈ ਵਿਚ ਲੜੇ, ਜੇ ਕਦੇ ਸਿੱਖ ਇਮਾਨਦਾਰੀ ਨਾਲ ਸਾਡੇ ਵਿਗਲੇ ਮੋਰਚੇ ਤੇ ਇੱਕ ਤਾਵਾ ਉਸੇ ਤਰ੍ਹਾਂ ਦਾ ਬੋਲ ਦਿੰਦੇ, ਮੁਦਕੀ ਦੇ ਮੈਦਾਨ ਵਿਚ ਹੀ ਨਹੀਂ ਅੰਗਰੇਜ਼ ਹਮੇਸ਼ਾ ਵਾਸਤੇ ਸਾਰੇ ਹਿੰਦੁਸਤਾਨ ਵਿਚੋਂ ਹਾਰ ਜਾਂਦੇ। ਪਰ ਜਿਸ ਵੇਲੇ ਲਾਲਸੀ ਨੇ ਦੇਖਿਆ ਕਿ ਸਿੱਖ ਤਾਂ ਜਿੱਤ ਰਹੇ ਨੇ, ਉਸਨੇ ਕੌਮ ਨਾਲ ਧਰੋਹ ਕੀਤਾ, ਆਪਣੀਆਂ ਫੌਜਾਂ ਨੂੰ ਨੱਸਣ ਦਾ ਹੁਕਮ ਦੇ ਦਿੱਤਾ ਕਿ ਦੁਸ਼ਮਣ ਨੇ ਦੂਸਰੇ ਪਾਸੇ ਤੋਂ ਸਾਡੇ ਤੇ ਹਮਲਾ ਕਰ ਦਿੱਤਾ। ਉਹਦੇ ਮਾਤਹਿਤ ਜਰਨੈਲ ਸਾਰੇ ਪਹਿਲਾਂ ਹੀ ਖਰੀਦੇ ਹੋਏ ਸਨ, ਉਹਦੇ ਇੱਕ ਇਸ਼ਾਰੇ ਤੇ ਸਾਰੇ ਫੌਜਾਂ ਨੱਸ ਉੱਠੀਆਂ। ਜਰਨੈਲ ਨੱਸ ਕੇ ਮੈਦਾਨ ਛੱਡ ਕੇ ਉਹਦੀ ਨਿੱਜੀ ਫੌਜ 4,000 ਨੱਸ ਗਈ, ਕੇਵਲ 5,000 ਸਿੱਖ ਸਿਪਾਹੀ ਪਿੱਛੇ ਰਹਿ ਗਏ। ਦੁਸ਼ਮਣ ਹੈਰਾਨ ਰਹਿ ਗਿਆ ਵੇਖ ਕੇ ਕਿ 4 ਮੀਲ ਤੱਕ ਸਿੱਖ ਲੜਦੇ ਲੜਦੇ ਪਿੱਛੇ ਹਟਦੇ ਗਏ। ਲੜਾਉਣ ਵਾਲਾ ਜਰਨੈਲ ਕੋਈ ਨਹੀਂ, ਕੇਵਲ ਸਿਪਾਹੀ ਹਨ, ਪਰ ਉਨ੍ਹਾਂ ਨੇ ਆਪਣੀਆਂ ਪਾਲਾਂ ਨਹੀਂ ਟੁੱਟਣ ਦਿੱਤੀਆਂ। ਰਾਤ ਦੇ ਹਨੇਰੇ ਵਿਚ ਲੜਾਈ ਬੰਦ ਹੋਈ, ਸਿੱਖ ਅੰਗਰੇਜ਼ਾਂ ਨੇ ਫਤਿਹ ਦੀ ਤੋਪ ਚਲਾਈ। ਪਰ ਜਿਸ ਵੇਲੇ ਸਵੇਰੇ ਆਪਣੇ ਫੱਟੜਾਂ ਔਰ ਮੁਰਦਿਆਂ ਨੂੰ ਸੰਭਾਲਿਆ, ਸਾਰਾ ਜਿੱਤ ਦਾ ਨਸ਼ਾ ਲੈ ਗਿਆ, ਕਿਉਂਕਿ ਸਿੱਖਾਂ ਨਾਲੋਂ ਜਾਨੀ ਨੁਕਸਾਨ ਅੰਗਰੇਜ਼ਾਂ ਦਾ ਜ਼ਿਆਦਾ ਸੀ। 17 ਤੋਪਾਂ ਠੀਕ ਆਈਆਂ ਅੰਗਰੇਜ਼ਾਂ ਦੇ ਹੱਥ ਵਿਚ ਸਿੱਖਾਂ ਦੀਆਂ, ਤਾਂ ਉਥੋਂ ਨਸੇ ਹੋਏ ਸਿੱਖ ਫੇਰੂ ਸ਼ਹਿਰ ਫੇਰ ਆਣ ਇਕੱਠੇ ਹੋਏ। ਪਰ ਜਿਹੜੇ ਜਿੱਤ ਗਏ ਉਨ੍ਹਾਂ ਵਿਚ ਇਹ ਜ਼ਰੂਰਤ ਨਹੀਂ ਕਿ ਅਜੇ ਅੱਗੇ ਵੱਧ ਕੇ ਅੰਗਰੇਜ਼ਾਂ ਤੇ ਸਿੱਖਾਂ ਤੇ ਛੇਤੀ ਹਮਲਾ ਕਰਨ। ਅੰਗਰੇਜ਼ ਜਰਨੈਲ ਸੋਚ ਰਹੇ ਸਨ ਕਿ ਇਹ ਫੌਜ ਦੁਬਾਰਾ ਸਿੱਖਾਂ ਤੇ ਹਮਲਾ ਕਰਨ ਲਈ ਤਿਆਰ ਨਹੀਂ ਹੋਏਗੀ, ਸੱਜਰ ਸਾਹਿਬ ਫੌਜ ਆ ਜਾਏ ਤੇ ਫਿਰ ਹਮਲਾ ਕੀਤਾ ਜਾਏ। ਅਖੀਰ ਸ਼ੁਰੂ ਉਪਰੋਂ ਗੈਲਰੀ ਚੋਂ ਕੁਝ ਬੱਚਿਆਂ ਦੀ ਆਵਾਜ਼ ਆ ਗਈ, ਤਾਂ ਜਿੰਨਾ ਚਿਰ ਫਿਰੋਜ਼ਪੁਰ ਵਾਲੀ ਫੌਜ ਨਹੀਂ ਆ ਗਈ, ਉਸਨੂੰ ਅੱਗੇ ਨਹੀਂ ਲਾ ਲਿਆ, ਉਨ੍ਹਾਂ ਚਿਰ ਫੇਰੂ ਸ਼ਹਿਰ ਤੇ ਅੰਗਰੇਜ਼ ਹਮਲਾ ਕਰਨ ਲਈ ਤਿਆਰ ਨਹੀਂ ਹੋਏ, ਤਾਂ ਫੇਰੂ ਸ਼ਹਿਰ ਵਿਚ 2 ਦਿਨ ਲੜਾਈ ਹੋਈ, 21 ਦਸੰਬਰ ਔਰ 22 ਦਸੰਬਰ। 21 ਦਸੰਬਰ ਦਾ ਮਸਾਂ 1.5 ਘੰਟਾ ਸੂਰਜ ਖਲੋਤਾ ਸੀ ਜਦ ਲੜਾਈ ਸ਼ੁਰੂ ਹੋਈ, ਤੇ 2 ਘੰਟੇ ਰਾਤ ਜਾਂਦਿਆਂ ਤੱਕ ਅੰਗਰੇਜ਼ਾਂ ਦੀਆਂ ਲਿਖਤਾਂ ਦੱਸਦੀਆਂ ਨੇ ਕਿ ਸਿੱਖਾਂ ਦੀਆਂ ਤੋਪਾਂ ਨੇ ਅੰਗਰੇਜ਼ਾਂ ਦੀਆਂ ਸਾਰੀਆਂ ਤੋਪਾਂ ਥੜਿਆਂ ਤੋਂ ਡੇਗ ਦਿੱਤੀਆਂ। ਉਨ੍ਹਾਂ ਦੇ ਦਾਰੂ ਸਿੱਕੇ ਔਰ ਰਾਸ਼ਨ ਨੂੰ ਅੱਗ ਲੱਗ ਗਈ, ਪੇਟੀਆਂ ਹਵਾ ਵਿਚ ਉੱਡ ਰਹੀਆਂ। ਉਸ ਰਾਤ ਲਾਰਡ ਹਾਰਡਿੰਗ ਨੇ ਇੱਕ ਚਿੱਠੀ ਲਿਖੀ ਹੈ ਇੱਥੋਂ ਦੇ ਪ੍ਰਾਈਮ ਮਿਨਿਸਟਰ ਨੂੰ, ਮੈਂ ਉਸਦਾ ਪੰਜਾਬੀ ਅਨੁਵਾਦ ਸਿੱਖ ਰਾਜ ਕਿਵੇਂ ਗਿਆ ਲਈ ਦਿੱਤਾ। ਉਸਦੀ ਓਰੀਜਿਨਲ ਵਰਡਿੰਗ ਜੋ ਉਸੇ ਕਿਤਾਬ ਦਾ ਅੰਗਰੇਜ਼ੀ ਟ੍ਰਾਂਸਲੇਸ਼ਨ ਛਪਿਆ ਹਾਊਸ ਆਫ ਦਾ ਸਿੱਖ ਕਿੰਗਡਮ, ਉਹਦੇ ਵਿਚ ਦਿੱਤਾ ਗਿਆ। ਉਹ ਪੜ੍ਹ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫੇਰੂ ਸ਼ਹਿਰ ਦੀ ਲੜਾਈ ਵਿਚ ਅੰਗਰੇਜ਼ ਕਿੰਨੇ ਹਾਰੇ ਹੋਏ, ਕਿੰਨੇ ਘਬਰਾਏ ਹੋਏ ਸਨ। ਕਨਿੰਗਮ ਲਿਖਦਾ ਹੈ, ਅੰਗਰੇਜ਼ਾਂ ਦੀ ਹਕੂਮਤ ਦਾ ਪਰੜਾ ਉਸ ਦਿਨ ਡਾਵਾਂ ਡੋਲ ਸੀ। ਇਕ ਹੋਰ ਮੁਅਰਖ ਲਿਖਦਾ ਹੈ, ਜਿਹੜੀ ਧਰਤੀ ਅੰਗਰੇਜ਼ਾਂ ਦੇ ਪੈਰਾਂ ਥੱਲੇ ਸੀ ਉਸ ਰਾਤ ਉਹ ਆਪਣੇ ਆਪ ਨੂੰ ਉਹਦੇ ਮਾਲਕ ਵੀ ਨਹੀਂ ਸਨ ਸਮਝੇ। ਤਾਂ ਸਾਰੀ ਰਾਤ ਭੁੱਖਿਆਂ ਤੇ ਆਇਆਂ ਹਾਰਡਿੰਗ ਲਿਖਦਾ ਹੈ, ਮੈਂ ਆਪਣੇ ਸਿਪਾਹੀਆਂ ਨਾਲ ਕੱਟੀ, ਪਰ ਮੈਂ ਫਿਰ ਵੀ ਉਨ੍ਹਾਂ ਨੂੰ ਹੌਸਲਾ ਦੇ ਰਿਹਾ ਸੀ। ਜ਼ਰਾ ਤੁਹਾਡੇ ਜਰਨੈਲਾਂ ਦਾ ਫਰਕ ਸਮਝੋ ਵੀ, ਲਾਰਡ ਹਾਰਡਿੰਗ ਗਵਰਨਰ ਜਨਰਲ ਹੈ, ਉਸਨੇ ਆਪਣੀ ਕੌਮ ਦੀ ਖਾਤਰ ਆਪਣੀ ਉੱਚੀ ਪਦਵੀ ਤੇ ਤਿਆਗ ਪੱਤਰ ਦੇ ਕੇ ਜਾਂ ਉਸਨੂੰ ਤਿਆਗ ਕੇ ਛੱਡ ਕੇ ਕਮਾਂਡਰ ਇਨ ਚੀਫ ਦੇ ਮਾਤਹਿਤ ਸੈਕਿੰਡ ਇਨ ਕਮਾਂਡ ਹੋ ਕੇ ਉਹ ਲੜਾਈ ਲੜੀ। ਪਰ ਇਧਰ ਸਾਡੇ ਲੀਡਰ ਸਨੇ ਜਿਹੜੇ ਇਹ ਹੋ ਗਏ ਕਿ ਆਪਣੀ ਕੌਮ ਨੂੰ ਮਰਵਾਇਆ ਕਿਵੇਂ ਜਾ ਸਕਦਾ। ਤਾਂ ਸਾਰੀ ਰਾਤ ਅੰਗਰੇਜ਼ ਜਨਰਲ ਇਸ ਸੋਚ ਵਿਚ ਰਹੇ, ਅਸੀਂ ਹਾਰ ਗਏ ਹਾਂ, ਸਾਡੇ ਸਾਹਮਣੇ 2 ਇਲਾਜ, ਜਾਂ ਪਿੜ ਛੱਡ ਕੇ ਨੱਸ ਜਾਓ ਰਾਤੋ ਰਾਤ, ਜਾਂ ਬਿਨਾਂ ਸ਼ਰਤ ਸਿੱਖਾਂ ਦੇ ਸਾਹਮਣੇ ਹਥਿਆਰ ਸੁੱਟ ਦਿਓ। ਮੈਂ ਬਰਾੜਫੁੱਟ ਕਹਿ ਰਿਹਾ ਸੀ ਕਿ ਘਬਰਾਓ ਨਾ, ਪੜ ਕੇ ਲੜਾਈ ਜ਼ਰੂਰ ਸ਼ੁਰੂ ਕਰੋ, ਕਿਸ ਹਾਲਤ ਵਿੱਚ ਵੀ ਹੋ। ਸਿੱਖਾਂ ਦੇ ਲੀਡਰ ਮੈਂ ਖਰੀਦੇ ਹੋਏ ਨੇ, ਆਪਾਂ ਜਿੱਤ ਜਾਵਾਂ। ਔਰ ਉਹੀ ਗੱਲ ਹੋਈ, ਅਗਲੇ ਦਿਨ ਫਿਰ ਲੜਾਈ ਸ਼ੁਰੂ ਹੋਈ। ਫੇਰੂ ਸ਼ਹਿਰ ਤੋਂ 4 ਮੀਲ ਦੀ ਫਾਸਲੇ ਉੱਤੇ ਹੈ ਸੁਲਤਾਨ ਖਾਂ ਵਾਲਾ। ਮੈਂ ਉਹ ਸਾਰੇ ਪਿੰਡ ਚੱਪਾ ਚੱਪਾ ਆਪਣੀ ਅੱਖੀ ਫਿਰ ਕੇ ਵੇਖੇ। ਸੁਲਤਾਨ ਖਾਂ ਵਾਲੇ 13,000 ਖਾਲਸਾ ਫੌਜ, ਤੇਗ ਸਿੰਘ ਦੀ ਕਮਾਨ ਥੱਲੇ ਖਲੋਤੀ। ਲੜਾਈ ਸ਼ੁਰੂ ਹੁੰਦਿਆਂ ਛੋਟੇ ਅਫਸਰਾਂ ਨੇ ਕਿਹਾ ਸਾਨੂੰ ਲੜਾਈ ਸ਼ਾਮਲ ਹੋਣ ਦਿੱਤਾ ਜਾਏ। ਮੈਂ ਤੇਗ ਸਿੰਘ ਨੂੰ ਰੋਕ ਛੱਡਿਆ, ਕਿਹਾ ਸਾਡੇ ਉੱਤੇ ਇੱਕ ਦੁਸ਼ਮਣ ਦਾ ਦੂਸਰਾ ਦਲ ਹਮਲਾ ਕਰਨ ਵਾਲਾ ਹੈ। ਮੁਕਦੀ ਗੱਲ, ਨਵੇਂ ਸਿਰੋਂ ਅਗਲੇ ਦਿਨ ਲੜਾਈ ਸ਼ੁਰੂ ਹੁੰਦੇ ਆ। ਕਿਸਲੇ ਲਾਲ ਸਿੰਘ ਨੇ ਵੇਖਿਆ ਕਿ ਸਿੱਖ ਅੱਗੇ ਵੱਧਦੇ ਚਲੇ ਜਾ ਰਹੇ ਔਰ ਅੰਗਰੇਜ਼ਾਂ ਦੀ ਫੌਜ ਕੱਢ ਦੇ ਕੇ ਨਸੀ ਚਲੀ ਜਾ ਰਹੀ ਹੈ।